ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿਖੇ ਬਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਧ ਸੰਗਤ ਸੱਚ ਖੰਡ ਜਗਮਗ ਨੂਰ ਹੈ, ਲਖ ਸ਼ਿਰ ਲਖ ਪਾਨ ਕਿਰਨ ਠਰੂਰ ਹੈ। ਜਿੱਥੇ ਆਪ ਜੀ ਬੈਠੇ ਹੋ ਇਸ ਅਸਥਾਨ ਨੂੰ ਸਾਧ ਸੰਗਤ ਕਹਿੰਦੇ ਹਨ, ਔਰ ਸਾਧ ਸੰਗਤ ਦਾ ਨੂਰ ਪ੍ਰਕਾਸ਼ ਇਤਨਾ ਜਗਮਗ ਕਰਦਾ ਹੈ, ਇਤਨੀ ਰੋਸ਼ਨੀ ਸਤਸੰਗਤ ਵਿੱਚੋਂ ਮਿਲਦੀ ਹੈ ਕਿ ਸੰਸਾਰ ਦੀਆਂ ਸਾਰੀਆਂ ਰੋਸ਼ਨਾਂ ਜਾਂ ਸਾਰੀ ਕਾਇਨਾਤ ਦਾ ਪ੍ਰਕਾਸ਼, ਸੂਰਜ ਤੇ ਚੰਦਰਮਾ ਦੀਆਂ ਲੱਖਾਂ ਕਿਰਨਾਂ, ਲੱਖਾਂ ਸੂਰਜਾਂ ਦੀਆਂ ਕਿਰਨਾਂ ਵੀ ਇਤਨਾ ਪ੍ਰਕਾਸ਼ ਨਹੀਂ ਕਰ ਸਕਦੀਆਂ। ਅੰਤਰ ਆਤਮੇ ਜੋ ਗੁਰੂ ਕੀ ਬਾਣੀ ਦੁਆਰਾ ਸਾਧ ਸੰਗਤ ਵਿੱਚੋਂ ਪ੍ਰਕਾਸ਼ ਮਿਲਦਾ ਹੈ, ਇਹ ਪ੍ਰਕਾਸ਼ ਅਸੀਮ ਹੈ, ਕੋਈ ਸੀਮਾ ਕੋਈ ਹੱਦਬੰਦੀ ਨਹੀਂ ਹੈ। ਇਹ ਰੋਸ਼ਨੀ ਲੈਣ ਵਾਸਤੇ ਆਪਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਅਤੇ ਬੜੇ ਪ੍ਰੇਮ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ। ਹੁਣ ਸਰਵਣ ਕਰੀਏ ਮਹਾਂਵਾਕ ਦੀ ਵਿਚਾਰ, ਜੋ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸਤਿਗੁਰਾਂ ਦਾ ਮੁੱਖ ਵਾਕ ਆਇਆ ਹੈ। ਤੀਸਰੇ ਪਾਤਸ਼ਾਹ ਜੀ ਸੋਲਠ ਰਾਗ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵੱਡੀ ਵਡਿਆਈ ਦੱਸ ਰਹੇ ਨੇ ਕਿ ਪਰਮਾਤਮਾ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਹਰ ਜਗ੍ਹਾ ਤੇ ਹਰ ਸਥਾਨ ਤੇ ਸਹਾਈ ਹੁੰਦਾ ਹੈ। ਉਸ ਪ੍ਰਭੂ ਦੀਆਂ ਖਾਸ ਵਡਿਆਈਆਂ ਵਿੱਚੋਂ ਇਹ ਇੱਕ ਵੱਡੀ ਵਡਿਆਈ ਹੈ। ਪ੍ਰੇਮ ਨਾਲ ਸਰਵਣ ਕਰੋ, ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ। ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ। ਸੋਠ ਰਾਗ ਦੇ ਅੰਦਰ ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲੇ ਘਰ ਵਿੱਚ ਗਾਣ ਦੀ ਤਾਕੀਦ ਕਰਦੇ ਹਨ ਤੇ ਤੁਕੀ ਦਾ ਮਤਲਬ ਹੈ ਵੀ ਇਸ ਸ਼ਬਦ ਦੀਆਂ ਇਸ ਅਸ਼ਟਪਦੀ ਦੀਆਂ ਤਿੰਨ ਤਿੰਨ ਤੁਕਾਂ ਹੋਣਗੀਆਂ ਹਰ ਪਦ ਵਿੱਚ, ਜਿੱਥੇ ਚਾਰ ਤੁਕਾਂ ਹੋਣ ਉਸਨੂੰ ਚੌ ਤੁਕੇ ਕਹਿੰਦੇ ਹਨ, ਜਿੱਥੇ ਸਾਧ ਸੰਗਤ ਜੀ ਤਿੰਨ ਤੁਕਾਂ ਹੋਣ ਤੇ ਤੁਕੀ ਜਾਂ ਤੇ ਤੁਕੇ ਕਹਿੰਦੇ ਹਨ, ਜਿੱਥੇ ਦੋ ਤੁਕਾਂ ਦੀਆਂ ਹੁਣ ਉੱਥੇ ਦੋ ਤੁਕੇ ਕਹਿੰਦੇ ਹਨ। ਇਹ ਨਿਯਮ ਮੈਂ ਬਾਣੀ ਲਿਖਣ ਵੇਲੇ ਗੁਰੂ ਸਾਹਿਬ ਜੀ ਨੇ ਬਣਾਇਆ। ਇਸ ਸ਼ਬਦ ਦੇ ਹਰ ਬੰਦ ਵਿੱਚ ਹਰ ਪਦ ਵਿੱਚ ਤਿੰਨ ਤਿੰਨ ਤੁਕਾਂ ਆਉਂਦੀਆਂ ਹਨ, ਇਸ ਕਰਕੇ ਤੇ ਤੁਕੀ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਵਾਹਿਗੁਰੂ, ਓਅੰਕਾਰ ਸਰਵ ਸ਼ਕਤੀਮਾਨ ਜਗਤ ਦਾ ਕਰਤਾ ਧਰਤਾ ਹਰਤਾ, ਕੇਵਲ ਇੱਕੋ ਇੱਕ ਹੈ, ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਲਣਾ ਕਰਨ ਵਾਲਾ ਹੈ ਤੇ ਆਪ ਹੀ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। उस प्रभु का नाम लैण दे नाल जीव की रक्षा हुंदी है। ओंकार की धुनी उच्चारण करने नाल हर नीवा इंसान उच्चा हो जाता है। ऐसियां विशेषताइयां वाला ओ परमात्मा सत चेतन आनंद स्वरूप सतगुरां दी कृपा नाल मिलदा है।
भगतां दी सदा तूं रखदा हर जीओ और तूं रखदा आया।
महाराज जी वचन करदे हे अकाल पुरख, आप जी अपने भगतां दी पैज रखदे हो और अज दे नहीं धुर तों ही जदों दी सृष्टि रची है सृष्टि दे आदि काल तों ही अपने भगत भी पैदा कीते हन। आपे दैंत लाए दिते भगत जना को आपे राखा होई और उन्हां भगतां नूं दैंत राक्षस दुख देण वाले भी आप ही पैदा कीते हन। ओ भगत जना नूं दुख दिंदे हन कष्ट दिंदे हन तसीहे दिंदे हन। फिर अकाल पुरख अपने भगतां दी रक्षा भी आप ही करन आउंदा है। सारी रचना आप ही कीती हुई है। अपनी माया आप पसारी अपनी माया आप पसारी
अपनी माया आप पसारी
अपनी माया आप पसारी
अपनी माया आप पसारी अपनी माया आप पसारी।
ओदी माया है कि अपनी माया नाल भगत पैदा कीते अपनी माया नाल दुष्ट दैंत पैदा कीते और दुष्ट दैंत भगतां नूं दुख दिंदे हन। ਇਹ ਵੀ ਪ੍ਰਭੂ ਦੀ ਮਾਇਆ ਹੀ ਹੈ। ਆਪੇ ਦੈਂਤ ਲਾਏ ਦਿੱਤੇ ਭਗਤ ਜਨਾ ਕੋ ਸੰਤਾਂ ਭਗਤਾਂ ਨੂੰ ਦੁੱਖ ਦੇਣ ਵਾਲੇ ਦੈਂਤ ਆਪ ਪੈਦਾ ਕੀਤੇ। ਕਦੀ ਰਣਾਕਸ਼ ਪੈਦਾ ਕੀਤਾ ਕਦੀ ਰਾਵਣ ਪੈਦਾ ਕੀਤਾ ਕਦੀ ਕੰਸ ਪੈਦਾ ਕੀਤਾ ਕਦੀ ਔਰੰਗਜ਼ੇਬ ਪੈਦਾ ਕੀਤਾ ਔਰ ਇਹ ਉਹਦੀ ਮਾਇਆ ਹੈ। ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਆਪੇ ਦੇਖਣ ਹਾਰਾ ਆਪੇ ਆਪਣੀ ਮਾਇਆ ਦੇ ਦਰਸ਼ਨ ਕਰ ਰਿਹਾ ਦ੍ਰਿਸ਼ਟਾ ਬਣ ਕੇ ਵੇਖ ਰਿਹਾ ਤਮਾਸ਼ਾ। ਤਮਾਸ਼ਾ ਰਚਿਆ ਵੀ ਆਪ ਹੈ ਤੇ ਵੇਖ ਵੀ ਆਪ ਰਿਹਾ ਤੇ ਤਮਾਸ਼ੇ ਵਿੱਚ ਵਰਤ ਵੀ ਆਪ ਰਿਹਾ। नाना रूप तरे बोरंगी नाना रूप तरे बोरंगी नाना मतलब है अनेक प्रकार दे रूप धारण करदा बड़े रंग रंग दे। नाना रूप तरे बोरंगी नाना रूप तरे बोरंगी सब तेरे न्यारा सब तेरे न्यारा मेरा वाहिगुरु सारे रूप धारण आप ही करदा है। सारिआं विच वसदा है सारिआं नूं प्रेरणा दिंदा है फिर सारिआं तों न्यारा भी रहिंदा है। ਸਾਰਿਆਂ ਦੇ ਵਿੱਚ ਵੀ ਹੈ ਸਭ ਹੂੰ ਮੱਧ ਸਭੈ ਤੇ ਬਾਹਰ ਸਾਰਿਆਂ ਦੇ ਅੰਦਰ ਹੈ ਸਾਰਿਆਂ ਤੋਂ ਬਾਹਰ ਹੈ। ਐਸਾ ਵਾਹਿਗੁਰੂ ਜਦੋਂ ਦੇਖਦਾ ਕਿ ਮੇਰੇ ਭਗਤਾਂ ਉੱਤੇ ਹੁਣ ਪੀੜਾ ਆ ਗਈ ਹੈ ਮੁਸੀਬਤ ਆ ਗਈ ਹੈ ਤਾਂ ਫਿਰ ਉਹਨਾਂ ਦੀ ਪੈਜ ਰੱਖਣ ਵਾਸਤੇ ਆਉਂਦਾ ਹੈ। ਯਦਾ ਯਦਾ ਹੀ ਤਰਮਸਿਆ ਗਲਾਨਿਰ ਭਗਤੀ ਭਾਰਤ। ਅਰਜਨ ਨੂੰ ਮਹਾਰਾਜ ਕ੍ਰਿਸ਼ਨ ਜੀ ਗੀਤਾ ਦੇ ਅੰਦਰ ਕਹਿ ਰਹੇ ਨੇ ਹੇ ਅਰਜਨ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਗਿਲਾਨੀ ਪਰਵਿਰਤ ਹੋ ਜਾਂਦੀ ਹੈ ਸੰਤਾਂ ਮਹਾਤਮਾ ਤੇ ਕਸ਼ਟ ਆਉਣ ਲੱਗ ਜਾਂਦੇ ਹਨ ਦੁਨੀਆਂ ਦੇ ਅੰਦਰ ਪਾਪ ਦਾ ਵਰਤਾਰਾ ਵਰਤਣ ਲੱਗ ਜਾਂਦਾ ਹੈ ਗਊ ਗਰੀਬ ਨੂੰ ਲੋਕ ਮਾਰਨ ਲੱਗ ਜਾਂਦੇ ਹਨ ਉਸ ਵੇਲੇ ਮੈਂ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਅਵਤਾਰ ਧਾਰਦਾ ਹਾਂ। ਸੰਭਵਾਮੀ ਯੁਗੇ ਯੁਗੇ, ਹਰ ਯੁਗ ਦੇ ਅੰਦਰ, ਹਰ ਸਮੇਂ ਦੇ ਅੰਦਰ ਪ੍ਰਭੂ ਦਾ ਅਵਤਾਰ ਹੋਇਆ। ਤੇ ਮਹਾਰਾਜ ਕਹਿੰਦੇ ਧੁਰ ਤੋਂ ਰੱਖਦਾ ਆਇਆ, ਧੁਰ ਤੋਂ ਅੱਜ ਤੋਂ ਨਹੀਂ। ਪਰਮੇਸ਼ਰ ਦਾ ਮੁੱਢਲਾ ਬਿਰਧ ਹੈ, ਸੁਭਾਅ ਹੈ, ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਹੇ ਹਰੀ ਵਾਹਿਗੁਰੂ ਜੀਓ, ਤੁਸੀਂ ਆਪਣੇ ਭਗਤ ਪ੍ਰਹਿਲਾਦ ਵਰਗਿਆਂ ਦੀ ਰੱਖਿਆ ਕੀਤੀ ਹੈ ਅਤੇ ਹਰਨਾਕਸ਼ ਦੁਸ਼ਟ ਨੂੰ ਮਾਰਨਾ ਕੀਤਾ ਹੈ। ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਜਿਵੇਂ ਕਲਰ ਦੀ ਖੇਤੀ ਵਿੱਚ ਕਵਲ ਦਾ ਫੁੱਲ ਉੱਗਣਾ ਬੜਾ ਮੁਸ਼ਕਲ ਹੈ। ਕਲਰ ਦੀ ਖੇਤੀ ਤਾਂ ਕਣਕ ਨਹੀਂ ਉੱਗਦੀ, ਕਵਲ ਕਿੱਥੋਂ ਉੱਗ ਪਏਗਾ? ਪਰ ਅਕਾਲ ਪੁਰਖ ਨੇ ਕਲਰ ਦੇ ਵਿੱਚ ਕਵਲ ਦਾ ਫੁੱਲ ਪੈਦਾ ਕਰ ਦਿੱਤਾ। ਪ੍ਰਹਿਲਾਦ ਭਗਤ ਆ ਗਿਆ ਤੇ ਪ੍ਰਹਿਲਾਦ ਨੂੰ ਜਦੋਂ ਹਰਨਾਕਸ਼ ਨੇ ਆਪਣੀ ਈਨ ਮਨਾਣੀ ਚਾਹੀ, ਵਾਰ ਵਾਰ ਇਹ ਆਖਿਆ ਕਿ ਤੂੰ ਇਹ ਮੂੰਹ ਤੋਂ ਜਿਹੜਾ ਰਾਮ ਦਾ ਨਾਮ ਜਪਦਾ ਇਹ ਜਪਣਾ ਬੰਦ ਕਰ ਦੇ, ਬਲਕਿ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਦਾ ਜਾਪ ਕਰਿਆ ਕਰ। ਪ੍ਰਹਿਲਾਦ ਨੂੰ ਬੜਾ ਡਰਾਇਆ, ਮਾਰਿਆ ਕੁੱਟਿਆ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਕੈਦਖਾਨੇ ਚ ਸੁੱਟ ਕੇ ਬਾਹਰ ਤਾਲਾ ਮਾਰ ਕੇ ਡਰਾਉਣਾ ਚਾਹਿਆ। ਨਿਰਭਉ ਬਾਲਕ ਮੂਲ ਨਾ ਡਰਈ, ਮੇਰਾ ਅੰਤਰ ਗੁਰ ਗੋਪਾਲਾ। ਪਰ ਨਿਰਭਉ ਬੱਚਾ ਫਿਰ ਵੀ ਨਹੀਂ ਡਰਿਆ, ਉਹ ਕਹਿੰਦਾ ਮੇਰੇ ਅੰਦਰ ਵਾਹਿਗੁਰੂ ਵਸਦਾ ਹੈ, ਪਰਮੇਸ਼ਰ ਵਸਦਾ ਹੈ, ਮੈਨੂੰ ਕਿਸੇ ਦਾ ਡਰ ਨਹੀਂ। ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੋਬੈ ਗੁਰ ਪ੍ਰਸਾਦ। ਪਾਣੀ ਚ ਡੋਬਿਆ, ਪਾਣੀ ਚ ਡੋਬਿਆ ਨਹੀਂ, ਅੱਗ ਵਿੱਚ ਸਾੜਿਆ, ਉਹ ਸੜਿਆ ਨਹੀਂ। ਐਸਾ ਅਕਾਲ ਪੁਰਖ ਵਾਹਿਗੁਰੂ ਨੇ ਉਹਦਾ ਸਾਥ ਦਿੱਤਾ ਕਿ ਉਹਨੂੰ ਬਚਾਉਣ ਵਾਸਤੇ ਥੰਮ ਵਿੱਚੋਂ ਨਰਸਿੰਘ ਰੂਪ ਪ੍ਰਗਟ ਹੋਏ ਔਰ ਹਰਨਾਕਸ਼ ਨੂੰ ਮਾਰ ਕੇ ਉਹਦੀਆਂ ਪੇਟ ਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਤੇ ਉਸਦਾ ਸਰਵਨਾਸ਼ ਕਰ ਦਿੱਤਾ। ਰਾਜ ਭਾਗ ਖਤਮ ਕਰਕੇ ਪ੍ਰਹਿਲਾਦ ਜੀ ਨੂੰ ਰਾਜ ਦਿੱਤਾ ਹੈ। ਹੇ ਵਾਹਿਗੁਰੂ ਜੀ, ਹਰੀ ਜੀ, ਇਸ ਗੱਲ ਦਾ ਭਰੋਸਾ ਗੁਰਮੁਖਾਂ ਨੂੰ ਹੁੰਦਾ ਹੈ ਜਿਹੜੇ ਗੁਰੂ ਨਾਲ ਸੁਰਤਾ ਜੋੜ ਕੇ ਰੱਖਦੇ ਨੇ, ਧਿਆਨ ਲਾ ਕੇ ਰੱਖਦੇ ਨੇ। ਉਹਨਾਂ ਗੁਰਮੁਖ ਜਨਾਂ ਨੂੰ ਇਸ ਗੱਲ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਅਕਾਲ ਪੁਰਖ ਸਾਡੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿੱਥੇ ਕਿੱਥੇ ਹਰ ਥਾਂ ਤੇ ਮੇਰੀ ਰੱਖਿਆ ਕਰਨ ਵਾਲਾ ਮੇਰੇ ਨਾਲ ਹੈ। ਇਹ ਵਿਸ਼ਵਾਸ ਗੁਰਮੁਖਾਂ ਨੂੰ ਹੋਇਆ ਕਰਦਾ ਹੈ। ਦੂਜੇ ਪਾਸੇ ਜਿਹੜੇ ਮਨ ਦੇ ਮਗਰ ਤੁਰਨ ਵਾਲੇ ਮਨਮੁੱਖ ਹਨ, ਉਹ ਭਰਮ ਭੁਲੇਖੇ ਚ ਪਏ ਰਹਿੰਦੇ ਹਨ। ਇਹ ਹਰੀ ਵਾਹਿਗੁਰੂ ਜੀ, ਇਹ ਤੁਹਾਡੀ ਵਡਿਆਈ ਵੇਖਣ ਵਿੱਚ ਆਉਂਦੀ ਹੈ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਭਗਤਾਂ ਦੀ ਪੈਜ ਰੱਖਣ ਵਾਲੇ ਹੋ, ਇਸ ਕਰਕੇ ਕਲਯੁਗ ਦੇ ਸਮੇਂ ਅੰਦਰ ਵੀ ਰੱਖੋ। ਅਸੀਂ ਭਗਤ ਜਨ ਸਾਰੇ ਤੇਰੀ ਸ਼ਰਨ ਵਿੱਚ ਹਾਂ ਪ੍ਰਭੂ ਜੀ, ਸਾਡੀ ਪੈਜ ਤੁਸੀਂ ਰੱਖਣੀ ਹੈ। ਵਿਸਰਾਮ ਦੇ ਕੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਮਹਾਰਾਜ ਕਹਿੰਦੇ ਦੇਖੋ, ਜਮਦੂਤ ਇਤਨੀ ਮਹਾਨ ਸ਼ਕਤੀ ਰੱਖਦੇ ਹਨ ਵੀ ਦੇਵਤਿਆਂ ਨੂੰ ਵੀ ਜਮਦੂਤ ਫੜ ਲੈਂਦੇ ਹਨ, ਮਨੁੱਖਾਂ ਨੂੰ ਵੀ ਫੜ ਲੈਂਦੇ ਹਨ, ਪਸ਼ੂਆਂ ਪੰਛੀਆਂ ਨੂੰ ਵੀ ਫੜ ਲੈਂਦੇ ਹਨ, ਸਭ ਜੀਵਾਂ ਨੂੰ ਜਮਦੂਤ ਕਰਮਾਂ ਦਾ ਫਲ ਦਿੰਦੇ ਹਨ, ਪਰ ਉਹ ਜਮਦੂਤ ਭਗਤ ਜਨਾਂ ਨੂੰ ਨਹੀਂ ਜੋ ਸਕਦੇ। ਭਗਤਾਂ ਨੂੰ ਜਮ ਜੋਹੇ ਨਾ ਸਕੇ, ਭਗਤ ਜਨਾਂ ਨੂੰ ਜਮ ਨਹੀਂ ਜੋ ਸਕਦੇ। ਔਰ ਕਾਲ ਭਗਵਾਨ ਜਿਹੜਾ ਕਿ ਸਭ ਦਾ ਨਾਸ ਕਰ ਦਿੰਦਾ ਹੈ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਬ੍ਰਹਮਾ ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਉਹ ਵੀ ਕਾਲ ਦੇ ਅਧੀਨ ਹੈ। ਵਿਸ਼ਨੂੰ ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਉਹ ਵੀ ਕਾਲ ਦੇ ਅਧੀਨ ਹੈ। ਸ਼ਿਵਜੀ ਜਿਹੜਾ ਕਾਲ ਦਾ ਹੀ ਰੂਪ ਸਾਰਿਆਂ ਨੂੰ ਖਤਮ ਕਰਨ ਵਾਲਾ, ਉਹ ਵੀ ਕਾਲ ਦੇ ਅਧੀਨ ਹੈ। ਯਾਨੀ ਸਮਾਂ ਪਾ ਕੇ ਸਾਰੇ ਖਤਮ ਹੋ ਜਾਂਦੇ ਹਨ। ਇੱਕ ਅਕਾਲ ਪੁਰਖ ਵਾਹਿਗੁਰੂ ਇਹਨਾਂ ਦੇ ਜਾਲ ਵਿੱਚ ਨਹੀਂ ਆਉਂਦਾ, ਕਾਲ ਦੇ ਅਧੀਨ ਨਹੀਂ ਆਉਂਦਾ। ਤੋ ਉਹ ਕਾਲ ਸਾਰਿਆਂ ਦੇ ਨੇੜੇ ਆਉਂਦਾ ਹੈ, ਪਰ ਵਾਹਿਗੁਰੂ ਦੇ ਭਗਤਾਂ ਦੇ ਨੇੜੇ ਨਹੀਂ ਜਾਂਦਾ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਇੱਕੋ ਹੀ ਓਟ ਹੁੰਦੀ ਹੈ ਨਾਮ ਦੀ, ਕੇਵਲ ਨਾ ਰਾਮ ਨਾਮ ਮਨ ਵਸਿਆ। ਵਾਹਿਗੁਰੂ ਦਾ ਰਾਮ ਦਾ ਨਾਮ ਉਹਨਾਂ ਦੇ ਮਨ ਚ ਵਸਿਆ ਹੁੰਦਾ ਹੈ। ਉਹਨਾਂ ਸੰਤ ਜਨਾਂ ਨੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਮੁਕਤੀ ਪ੍ਰਾਪਤ ਕੀਤੀ, ਹੋਰ ਕੋਈ ਸਾਧਨ ਨਹੀਂ ਕੀਤਾ। ਮੁਕਤੀ ਵਾਸਤੇ ਸਾਧ ਸਿੰਘ ਜੀ ਕਈ ਭਗਤੀ ਕਰਦੇ ਹਨ, ਕਈ ਯੋਗ ਕਰਦੇ ਹਨ, ਕਈ ਵੇਦਾਂਤ ਪੜ੍ਹਦੇ ਹਨ, ਕਈ ਹੋਰ ਪ੍ਰਕਾਰ ਦੇ ਕਰਮ ਕਰਦੇ ਨੇ। ਮੁਸਲਮਾਨ ਆਪਣੇ ਤਰੀਕੇ ਨਾਲ, ਹਿੰਦੂ ਆਪਣੇ ਤਰੀਕੇ ਨਾਲ, ਈਸਾਈ ਆਪਣੇ ਤਰੀਕੇ ਨਾਲ ਮੁਕਤੀ ਪ੍ਰਾਣ ਪਾਉਣੀ ਚਾਹੁੰਦੇ ਨੇ, ਪਰ ਗੁਰਮੁਖ ਜਨਾਂ ਨੇ, ਗੁਰੂ ਕੇ ਸਿੱਖਾਂ ਨੇ ਤਾਂ ਇੱਕ ਨਾਮ ਦਾ ਹੀ ਆਸਰਾ ਲਿਆ ਹੈ। ਉਹਨਾਂ ਨੇ ਤਾਂ ਇਹ ਨਿਸ਼ਚਾ ਕਰ ਲਿਆ ਵੀ ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਨਾਲ ਹੀ ਸਾਡੀ ਮੁਕਤੀ ਹੋਣੀ ਹੈ, ਐਸਾ ਵਿਸ਼ਵਾਸ ਕਰਕੇ ਉਹ ਨਾਮ ਜਪਦੇ ਹਨ। ਹੋਰ ਕੋਈ ਕਰਮ ਕਾਂਡ ਕਿਸੇ ਪ੍ਰਕਾਰ ਦੀ ਮਰਿਆਦਾ ਵਿਖਾਵੇ ਵਾਲੀ ਨਹੀਂ ਕਰਦੇ। ਆਖੋ ਸਤਨਾਮ ਸ੍ਰੀ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿੰਨੀ ਸੰਸਾਰ ਦੀ ਰਿੱਧੀ ਸਿੱਧੀ ਹੈ, ਔਰ ਜਿਹੜੀ ਦੁਨੀਆਂ ਸਾਰੀ ਰਿੱਧੀਆਂ ਸਿੱਧੀਆਂ ਪਿੱਛੇ ਭੱਜੀ ਫਿਰਦੀ ਹੈ, ਰਿੱਧੀਆਂ ਸਿੱਧੀਆਂ ਲੱਭਦੀਆਂ ਨਹੀਂ। ਅੱਜ ਦੇਖਣ ਵਿੱਚ ਆਉਂਦਾ ਹੈ ਹਰ ਬੰਦਾ, 90-95% ਦੁਨੀਆਂ 'ਚ ਇਹੋ ਜਿਹੇ ਲੋਕ ਹਨ, ਗੁਰਦੁਆਰਿਆਂ 'ਚ ਆਉਣ ਵਾਲੇ ਵੀ, ਮੰਦਰਾਂ 'ਚ ਜਾਣ ਵਾਲੇ ਵੀ, ਰੋਜ਼ ਬਾਣੀ ਪੜ੍ਹਨ ਵਾਲੇ, ਕੀਰਤਨ ਸੁਣਨ ਵਾਲੇ, ਕਥਾ ਸੁਣਨ ਵਾਲੇ ਵੀ ਇਹੀ ਸੋਚਦੇ ਨੇ ਕੋਈ ਇਹੋ ਜਿਹੀ ਜਾਦੂ ਦੀ ਛੜੀ ਹੋਵੇ ਜਿਹਦੇ ਨਾਲ ਸਾਡੇ ਸਾਰੇ ਹੀ ਕੰਮ ਹੋ ਜਾਣ। ਦੁਨਿਆਵੀ ਕੰਮਾਂ ਦੀ ਸਿੱਧੀ ਵਾਸਤੇ ਕਈ ਤਰ੍ਹਾਂ ਦੇ ਸ਼ਬਦ ਪੁੱਛਦੇ ਹਾਂ, ਗਿਆਨੀ ਜੀ ਕੋਈ ਸ਼ਬਦ ਦੱਸੋ ਜਿਹਦੇ ਨਾਲ ਸਾਡਾ ਕੰਮ ਕਾਰ ਠੀਕ ਹੋ ਜਾਵੇ। ਅਤੇ ਸਾਧ ਸੰਗਤ ਜੀ ਕਈ ਬਾਬਿਆਂ ਕੋਲ ਜਾਂਦੇ ਹਨ, ਧਾਗੇ ਤਵੀਤਾਂ ਵਾਲਿਆਂ ਕੋਲ, ਪ੍ਰਯੋਜਨ ਮੰਗ ਸਾਰਿਆਂ ਦੀ ਇੱਕੋ ਹੀ ਹੈ ਵੀ ਰਿੱਧੀ ਸਿੱਧੀ ਸਾਡੇ ਘਰ ਹੋਣੀ ਚਾਹੀਦੀ ਹੈ। ਰਿੱਧੀ ਸਿੱਧੀ ਦੇ ਪਿੱਛੇ ਭੱਜੇ ਫਿਰਦੇ ਹਾਂ, ਜਿੰਨੇ ਆਪਾਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਭੱਜਦੇ ਹਾਂ, ਰਿੱਧੀਆਂ ਸਿੱਧੀਆਂ ਅੱਗੇ ਅੱਗੇ ਭੱਜਦੀਆਂ ਹਨ। ਪਰ ਮਹਾਰਾਜ ਕਹਿੰਦੇ ਭਾਈ, ਭਗਤ ਜਨ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਰਿੱਧੀਆਂ ਸਿੱਧੀਆਂ ਵੱਲ ਤਾਂ ਨਹੀਂ ਦੇਖਦੇ, ਪਰ ਰਿੱਧੀਆਂ ਸਿੱਧੀਆਂ ਆਪੇ ਹੀ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ। ਗੁਰੂ ਕੇ ਸੇਵਕ ਬਣਨ ਨਾਲ, ਸਹਿ ਸੁਭਾਅ ਹੀ, ਬਾਣੀ ਪੜ੍ਹਨ ਨਾਲ ਗੁਰੂ ਘਰ ਦੇ ਵਿੱਚ ਰਿੱਧੀ ਸਿੱਧੀ ਆ ਜਾਂਦੀ ਹੈ। ਗੁਰੂ ਕੇ ਸਿੱਖ ਮੰਗਦੇ ਨਹੀਂ, ਚਾਰ ਪਦਾਰਥ ਆਖੀਆਂ, ਚਾਰ ਪਦਾਰਥ ਆਖੀਆਂ, ਸਤਿਗੁਰ ਦੇ ਨਾ ਗੁਰ ਸਿੱਖ ਮੰਗੈ, 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 ਦੇਖੋ ਸਾਧ ਸੰਗਤ ਜੀ ਮਹਾਰਾਜ ਦਿੰਦੇ ਸਾਰਾ ਕੁਝ, ਰਿੱਧੀਆਂ ਸਿੱਧੀਆਂ ਦਿੰਦੇ, ਰਾਜ ਯੋਗ ਦਿੰਦੇ, ਭੋਗ ਦਿੰਦੇ, ਸੰਸਾਰ ਦੇ ਸਾਰੇ ਪਦਾਰਥ ਦਿੰਦੇ, ਪਰ ਗੁਰੂ ਕੇ ਸਿੱਖ ਮੰਗਦੇ ਨਹੀਂ, ਮੰਗ ਕੇ ਨਹੀਂ ਲੈਂਦੇ। ਸਹਿ ਸੁਭਾਅ ਹੀ ਮਿਲ ਜਾਂਦਾ ਹੈ, ਸੁਭਾਵਕ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਭਗਤਾਂ ਦੇ ਚਰਨਾਂ ਨਾਲ ਆ ਲੱਗਦੀਆਂ ਹਨ। ਦਿੱਲੀ ਦੀ ਹਵਾ ਲਾਤ ਵਿੱਚ ਬੈਠੇ ਮੇਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਗਰੇ ਤੋਂ ਆਏ ਅਤੇ ਪਹਿਲੀ ਰਾਤ ਦਿੱਲੀ 'ਚ ਭੂਤਾਂ ਦੀ ਹਵੇਲੀ 'ਚ ਰੱਖਿਆ ਗਿਆ। ਔਰੰਗਜ਼ੇਬ ਬਾਦਸ਼ਾਹ ਨੇ ਕਾਜ਼ੀਆਂ ਮੁਲਾਣਿਆਂ ਨਾਲ ਸਲਾਹ ਕੀਤੀ ਸੀ ਗੁਰੂ ਨੂੰ ਪਹਿਲੀ ਰਾਤ ਕਿੱਥੇ ਵਿਸਰਾਮ ਕਰਾਈਏ। ਕਾਜ਼ੀ ਮੁਲਾਣੇ ਬੜੇ ਸ਼ਰਾਰਤੀ, ਕਹਿੰਦੇ ਗੁਰੂ ਨੂੰ ਭੂਤਾਂ ਦੀ ਹਵੇਲੀ 'ਚ ਛੱਡੋ, ਜੇ ਤਾਂ ਗੁਰੂ ਕੋਲ ਕੋਈ ਸ਼ਕਤੀ ਹੋਈ ਤਾਂ ਬਚ ਜਾਏਗਾ, ਅਤੇ ਜੇ ਨਾ ਹੋਈ ਤਾਂ ਆਪਾਂ ਮਾਰਨਾ ਤਾਂ ਚਾਹੁੰਦੇ ਹੀ ਹਾਂ, ਭੂਤ ਪ੍ਰੇਤ ਆਪੇ ਹੀ ਮਾਰ ਦੇਣਗੇ। ਭੂਤਾਂ ਦੀ ਹਵੇਲੀ ਸੀ, ਅੱਧੀ ਰਾਤ ਨੂੰ ਇੱਕ ਪ੍ਰੇਤ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਮਹਾਰਾਜ ਮੇਰੇ ਭਾਗ ਜਾਗੇ ਹਨ ਕਿ ਤੁਸੀਂ ਮੇਰੀ ਹਵੇਲੀ 'ਚ ਆਏ ਹੋ, ਇਹ ਭੂਤਾਂ ਦੀ ਹਵੇਲੀ ਹੈ, ਤੁਹਾਨੂੰ ਜਾਣ ਬੁੱਝ ਕੇ ਇੱਥੇ ਰੱਖਿਆ ਗਿਆ, ਪਰ ਮੇਰੀ ਕਿਸਮਤ ਖੁੱਲ੍ਹ ਗਈ ਹੈ। ਗਰੀਬ ਨਵਾਜ, ਮੈਂ ਬੜਾ ਪਾਪੀ ਬੰਦਾ, ਪਾਪ ਕਰ ਕਰਕੇ ਹਵੇਲੀ ਬਣਾਈ ਸੀ, ਜਦੋਂ ਮਰਨ ਲੱਗਾ ਮਨ 'ਚ ਖਿਆਲ ਆਇਆ ਵੀ ਇੰਨੀ ਵੱਡੀ ਹਵੇਲੀ ਬਣਾਈ ਹੈ, ਰਹਿਣਾ ਨਸੀਬ ਨਹੀਂ ਹੋਇਆ। ਅਤੇ ਇੰਨੇ ਸੋਚਦਿਆਂ ਸੋਚਦਿਆਂ ਪ੍ਰਭੂ ਜੀ, ਹੁਣ ਤੁਸੀਂ ਕਿਰਪਾ ਕਰਕੇ ਆਏ ਹੋ, ਮੇਰਾ ਉਧਾਰ ਕਰੋ, ਪਹਿਲਾਂ ਮੈਨੂੰ ਸੇਵਾ ਦੱਸੋ ਕੀ ਛਕੋਗੇ। ਮਹਾਰਾਜ ਕਹਿੰਦੇ, ਭਾਈ ਅਸੀਂ ਕੋਈ ਛਕਣ ਦੀ ਇੱਛਾ ਨਹੀਂ ਰੱਖਦੇ, ਸਾਨੂੰ ਕੋਈ ਵਾਸ਼ਨਾ ਨਹੀਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਹ ਪ੍ਰੇਤ ਉਡਾਰੀ ਮਾਰ ਕੇ ਗਿਆ ਅਤੇ ਗੰਨਿਆਂ ਦੀ ਇੱਕ ਪੰਡ ਲੈ ਆਇਆ, ਬਾਜ਼ਾਰ ਵਿੱਚੋਂ ਕਿਤੋਂ ਗੰਨੇ ਲੈ ਆਇਆ ਅਤੇ ਗੁਰੂ ਸਾਹਿਬ ਨੂੰ ਗੰਨੇ ਭੇਟਾ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਗੰਨੇ ਚੂਪ ਰਹੇ ਨੇ ਅਤੇ ਜੂਠੀਆਂ ਛਿਲਕਾਂ ਉਸ ਪ੍ਰੇਤ ਨੂੰ ਸੁੱਟ ਰਹੇ ਨੇ, ਉਹ ਆਪੇ ਚੁੱਪੀ ਜਾਂਦਾ ਚੁੱਕ ਚੁੱਕ। ਮਹਾਰਾਜ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਮੂੰਹ 'ਚ ਪੈਣ ਦੀ ਦੇਰ ਸੀਗੀ, ਉਹ ਪ੍ਰੇਤ ਦੀ ਜੂਨੀ ਕੱਟੀ ਗਈ, ਮੁਕਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜਿਆ। ਪਸ਼ੂ ਪ੍ਰੇਤ ਮੁਗਦ ਕੋ ਉਤਾਰੇ, ਪਾਹਨ ਪਾਰ ਉਤਾਰੇ। ਮਹਾਰਾਜ ਨੇ ਪ੍ਰੇਤ ਦਾ ਉਧਾਰ ਕਰ ਦਿੱਤਾ। ਬਾਕੀ ਛਿਲਕਾਂ ਬਚੀਆਂ ਸਨ ਗੰਨੇ ਦੀਆਂ, ਉਹ ਮਹਾਰਾਜ ਦੇ ਸੀਤ ਪ੍ਰਸ਼ਾਦ ਵਜੋਂ ਭਾਈ ਮਤੀ ਦਾਸ ਜੀ ਨੇ ਚੂਪ ਲਈਆਂ। ਜਦੋਂ ਦਿਨ ਚੜ੍ਹਿਆ ਤੇ ਹਵਾਲਾਤ ਵਿੱਚੋਂ ਸਿਪਾਹੀ ਮਹਾਰਾਜ ਨੂੰ ਕਚਹਿਰੀ ਵੱਲ ਲੈ ਚੱਲੇ ਕਿ ਤੁਹਾਨੂੰ ਬਾਦਸ਼ਾਹ ਮਿਲਣਾ ਚਾਹੁੰਦਾ ਹੈ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਹਵਾਲਾਤ ਵਿੱਚੋਂ ਨਿਕਲੇ, ਅੱਗੇ ਪਿੱਛੇ ਸਿਪਾਹੀ ਬੇਅਦਬੀ ਕਰਦੇ ਅਤੇ ਭਾਈ ਮਤੀ ਦਾਸ ਕੋਲੋਂ ਇਹ ਗੱਲ ਜਰੀ ਨਾ ਗਈ। ਕਹਿਣ ਲੱਗੇ, ਮਹਾਰਾਜ ਮੈਨੂੰ ਹੁਕਮ ਦਿਓ, ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੁਗਲਾਂ ਦਾ ਰਾਜ ਤਹਿਸ਼ ਨਹਿਸ਼ ਕਰ ਦਿਆਂ, ਸਰਵਨਾਸ਼ ਕਰ ਦਿਆਂ। ਮਹਾਰਾਜ ਕਹਿੰਦੇ, ਭਾਈ ਮਤੀ ਦਾਸ ਜੀ, ਤੁਹਾਡੇ ਅੰਦਰ ਇੰਨੀ ਸ਼ਕਤੀ ਕਿੱਥੋਂ ਆਈ ਹੈ, ਇੰਨੀ ਸਮਰੱਥਾ ਕਿੱਥੋਂ ਆਈ ਹੈ? ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਜੋ ਰਾਤ ਗੰਨਿਆਂ ਦੀਆਂ ਛਿਲਕਾਂ ਮੈਨੂੰ ਸੀਤ ਪ੍ਰਸ਼ਾਦ ਵਜੋਂ ਮਿਲੀਆਂ, ਉਹਨਾਂ ਨੂੰ ਚੂਪ ਕੇ ਮੇਰੇ ਅੰਦਰ ਇੰਨੀ ਸ਼ਕਤੀ ਆ ਗਈ, ਸਹਿ ਸੁਭਾਅ ਹੀ ਆ ਗਈ। ਮਹਾਰਾਜ ਕਹਿੰਦੇ, ਭਾਈ ਮਤੀ ਦਾਸ, ਜਿਨ੍ਹਾਂ ਨੇ ਪੂਰਾ ਗੰਨਾ ਚੂਪਿਆ ਉਹਨਾਂ ਵਿੱਚ ਸ਼ਕਤੀ ਨਹੀਂ ਆਉਣੀ? ਕਹਿਣ ਲੱਗਾ, ਮਹਾਰਾਜ ਆਪ ਤਾਂ ਸਮੁੰਦਰ ਹੋ ਸ਼ਕਤੀ ਦੇ। ਮਹਾਰਾਜ ਕਹਿੰਦੇ, ਜੇ ਅਸੀਂ ਭਾਣਾ ਮੰਨ ਰਹੇ ਹਾਂ ਭਾਈ, ਤੁਸੀਂ ਕਿਉਂ ਨਹੀਂ ਮੰਨਦੇ? ਗੁਰੂ ਕਾ ਸਿੱਖ ਬੇਅੰਤ ਸ਼ਕਤੀਆਂ ਦਾ ਮਾਲਕ ਹੋ ਕੇ ਵੀ ਭਾਣਾ ਮੰਨੇ। ਸੋ ਇਸ ਪੰਕਤੀ ਵਿੱਚ ਆਉਂਦਾ, ਗੁਰ ਕੈ ਸਹਿ ਸੁਭਾਈ, ਗੁਰੂ ਦੇ ਲੜ ਲੱਗੇ ਹੋਏ ਗੁਰੂ ਕੇ ਸਿੱਖਾਂ ਨੂੰ ਸਹਿ ਸੁਭਾਈ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਉਹ ਮੰਗਦੇ ਨਹੀਂ ਔਰ ਨਾ ਹੀ ਉਹਨਾਂ ਦੀ ਵਰਤੋਂ ਕਰਦੇ ਹਨ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ, ਮਨਮੁੱਖਾਂ ਨੂੰ ਪ੍ਰਤੀਤ ਨਹੀਂ ਆਈ, ਉਹਨਾਂ ਦੇ ਅੰਦਰ ਮਨ ਦੀਆਂ ਸਿਆਣਪਾਂ, ਚਤੁਰਾਈਆਂ, ਬੁੱਧੀ ਦੀਆਂ ਬਣੀਆਂ ਰਹਿੰਦੀਆਂ ਹਨ। ਉਹ ਆਪਣੇ ਆਪ 'ਤੇ ਭਰੋਸਾ ਕਰਦੇ ਨੇ, ਪਰਮੇਸ਼ਰ 'ਤੇ, ਗੁਰੂ 'ਤੇ ਭਰੋਸਾ ਨਹੀਂ ਕਰਦੇ। ਅੱਜ ਸਾਡੀ ਸਾਰਿਆਂ ਦੀ ਇਹੀ ਹਾਲਤ ਹੈ ਵੀ ਅਸੀਂ ਗੁਰਦੁਆਰੇ ਆਉਂਦੇ ਜ਼ਰੂਰ ਹਾਂ ਪਰ ਭਰੋਸਾ ਸਾਡਾ ਕਿਤੇ ਹੋਰ ਹੀ ਹੈ। ਅਸੀਂ ਕਈ ਬਾਬਿਆਂ ਤੇ ਦੇਹਧਾਰੀਆਂ ਤੇ ਮੜੀਆਂ ਮਸਾਣਾਂ ਤੇ ਭਰੋਸਾ ਕਰੀ ਬੈਠੇ ਹਾਂ, ਗੁਰੂ ਅੱਗੇ ਕੀਤੀ ਅਰਦਾਸ ਤੇ ਭਰੋਸਾ ਨਹੀਂ ਕਰਦੇ, ਜਾਦੂ ਟੂਣਿਆਂ ਤੇ ਭਰੋਸਾ ਕਰਦੇ ਹਾਂ, ਘਰ ਵਿੱਚ ਬੈਠੇ ਸਤਿਗੁਰਾਂ ਨੂੰ ਛੱਡ ਕੇ ਬਾਹਰ ਮੰਗਣ ਜਾਂਦੇ ਹਾਂ। ਤੇ ਸਾਧ ਸੰਗਤ ਜੀ, ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਂਭਾ ਮਿਲੇ ਤਹੀਂ, ਜੇ ਘਰ ਹੁੰਦਿਆਂ ਬਾਹਰ ਮੰਗਣ ਜਾਈਏ ਉਲਾਂਭਾ ਮਿਲਦਾ ਹੈ। ਬਈ ਤੇਰੇ ਘਰ ਤਾਂ ਏਡਾ ਵੱਡਾ ਖਜ਼ਾਨਾ, ਤੂੰ ਬਾਹਰ ਮੰਗਦਾ ਫਿਰਦਾ। ਕਲਯੁਗ ਦੇ ਅੰਦਰ ਮਨਮੁੱਖ ਲੋਕ ਜ਼ਿਆਦਾ ਹਨ ਔਰ ਗੁਰੂ ਤੇ ਭਰੋਸਾ ਨਹੀਂ ਕਰਦੇ। ਇਹ ਬੇਪ੍ਰਤੀਤੀ ਦਾ ਕਾਰਨ ਸਾਡਾ ਲੋਭ ਲਾਲਚ ਹੈ, ਸਵਾਰਥ ਹੈ। ਜੋ ਗੁਰੂ ਮਹਾਰਾਜ ਤੇ ਅਸੀਂ ਭਰੋਸਾ ਨਹੀਂ ਕਰਦੇ, ਇਹਦਾ ਮੁੱਖ ਕਾਰਨ ਹੈ ਵੀ ਇਹ ਸਾਡੇ ਅੰਦਰ ਸਵਾਰਥ ਹੈ, ਲੋਭ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡੀ ਮੰਗ ਪੂਰੀ ਹੋਵੇ, ਸਾਡੀ ਲੋੜ ਪੂਰੀ ਹੋਵੇ, ਸਾਡਾ ਸਵਾਰਥ ਪੂਰਾ ਹੋਵੇ। ਜਿੱਥੋਂ ਵੀ ਹੋਵੇ ਉੱਧਰ ਹੀ ਤੁਰ ਪੈਂਦੇ ਹਾਂ। ਗੁਰਮੁਖ ਨਹੀਂ ਬਣੇ, ਗੁਰੂ ਦੇ ਲੜ ਨਹੀਂ ਲੱਗੇ, ਗੁਰੂ ਦੇ ਦੁਆਰਾ ਹਿਰਦੇ 'ਚ ਸ਼ਬਦ ਨਹੀਂ ਵਸਿਆ। ਇੱਥੇ ਗੁਰਮੁਖ ਦਾ ਅਰਥ ਹੈ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ। ਵੈਸੇ ਗੁਰਮੁਖ ਜਨ ਦੇ ਅਰਥਾਂ 'ਚ ਵੀ ਬਾਣੀ 'ਚ ਆਉਂਦਾ ਹੈ ਅਤੇ ਸਾਧ ਸੰਗਤ ਜੀ ਬ੍ਰਹਮ ਦੇ ਅਰਥਾਂ ਵਿੱਚ ਵੀ ਆਉਂਦਾ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹੇ ਅਸਮਾਈ। ਇੱਥੇ ਪਰਮੇਸ਼ਰ ਨੂੰ ਕਿਹਾ ਗਿਆ ਗੁਰਮੁਖ। ਬਾਣੀ ਦੇ ਅੰਦਰ ਪ੍ਰਕਰਨ ਵਸ ਅਰਥ ਲੱਗਦੇ, ਇਸ ਪੰਕਤੀ ਦੇ ਅਰਥ ਨੇ ਕਿ ਗੁਰੂ ਕੇ ਰਾਹੀਂ ਜਿਨ੍ਹਾਂ ਲੋਕਾਂ ਦੇ ਹਿਰਦੇ ਵਿੱਚ ਸ਼ਬਦ ਨਹੀਂ ਵਸਿਆ, ਜਿਨ੍ਹਾਂ ਦਾ ਹਿਰਦਾ ਸ਼ਬਦ ਨਾਲ ਵਿੰਨਿਆ ਨਹੀਂ ਗਿਆ ਔਰ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਨਹੀਂ ਪਿਆ, ਉਹ ਝੂਠੇ ਹੀ ਪਖੰਡੀ ਕਰੀ ਜਾਂਦੇ ਹਨ, ਵਿਖਾਵਾ ਕਰੀ ਜਾਂਦੇ ਧਰਮ ਦਾ ਵੀ ਅਸੀਂ ਬੜੇ ਧਰਮੀ ਹਾਂ ਪਰ ਹਿਰਦੇ 'ਚ ਸ਼ਬਦ ਨਹੀਂ ਵਸਿਆ। ਉਹਨਾਂ ਦਾ ਪਾਜ ਅੱਜ ਕੱਲ ਉਗੜ ਜਾਏਗਾ, ਢੋਲ ਦਾ ਪੋਲ ਖੁੱਲ ਜਾਏਗਾ। ਉਹ ਮਨ ਦੇ ਮਗਰ ਤੁਰਨ ਵਾਲੇ ਮਨਮੁੱਖ ਲੋਕਾਂ ਦਾ ਮੂੰਹ ਤੋਂ ਬੋਲਣਾ ਫਿੱਕਾ ਹੀ ਹੈ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਗੱਲ ਤਾਂ ਹਿਰਦੇ 'ਚੋਂ ਪ੍ਰਗਟ ਹੋਣੀ ਹੈ ਪਰ ਹਿਰਦੇ 'ਚ ਕੁਝ ਹੈ ਹੀ ਨਹੀਂ, ਮੂੰਹ ਦੇ ਵਿੱਚੋਂ ਹਵਾ ਦੀ ਤਰ੍ਹਾਂ ਗੱਲਾਂ ਨਿਕਲਦੀਆਂ ਨੇ, ਇਹਨਾਂ ਦਾ ਕੋਈ ਅਸਰ ਨਹੀਂ। ਮਨਮੁੱਖ ਫੀਕਾ ਅਲਾਓ, ਮਨਮੁੱਖਾਂ ਦੀ ਬੋਲੀ ਫਿੱਕੀ ਹੁੰਦੀ ਹੈ, ਜਦੋਂ ਕਿ ਪਰਮੇਸ਼ਰ ਦੇ ਬਚਨ ਬੜੇ ਮਿੱਠੇ ਹਨ। ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ। ਐਸੇ ਗੁਣਾਂ ਦਾ ਮਾਲਕ ਹੈ ਵਾਹਿਗੁਰੂ। ਤੇ ਮਨਮੁੱਖਾਂ ਦੀ ਹਾਲਤ ਕੀ ਹੈ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਐ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਨਮੁੱਖਾਂ ਦੀ ਬੋਲੀ ਫਿੱਕੀ ਹੁੰਦੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਭਗਤਾਂ ਵਿੱਚ ਆਪ ਵਰਤਦੇ ਹਨ। ਇਹ ਵਾਹਿਗੁਰੂ ਜੀ ਭਗਤੀ ਦੁਆਰਾ ਹੀ ਤੇਰੀ ਜਾਣਕਾਰੀ ਹੁੰਦੀ ਹੈ, ਭਗਤ ਜਨਾਂ ਨੇ ਹੀ ਤੈਨੂੰ ਭਗਤੀ ਕਰਕੇ ਜਾਣਿਆ ਹੈ, ਹੋਰ ਕਿਸੇ ਤਰੀਕੇ ਨਾਲ ਪਰਮੇਸ਼ਰ ਦੇ ਸਰੂਪ ਦੀ ਲਖਤਾ ਨਹੀਂ ਹੁੰਦੀ, ਸਾਧ ਸੰਗਤ ਜੀ ਨਹੀਂ ਜਾਣਿਆ ਜਾਂਦਾ। ਕੇਵਲ ਭਗਤੀ ਕਰਕੇ, ਭਾਵਨਾ ਨਾਲ, ਸ਼ਰਧਾ ਨਾਲ ਹੀ ਉਸ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੁੰਦਾ ਹੈ। ਹੇ ਵਾਹਿਗੁਰੂ, ਸਾਰੇ ਲੋਕਾਂ ਵਿੱਚ, ਬ੍ਰਹਮ ਲੋਕ ਵਿੱਚ, ਇੰਦਰ ਲੋਕ ਵਿੱਚ, ਸ਼ਿਵ ਲੋਕ ਵਿੱਚ, ਮਾਤ ਲੋਕ ਵਿੱਚ, ਪਾਤਾਲ ਲੋਕ ਵਿੱਚ ਤੇਰੀ ਮਾਇਆ ਵਰਤ ਰਹੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਓਅੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ। ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਰਚੀ ਹੈ ਪਹਿਲਾਂ ਮਾਇਆ ਰਚੀ ਹੈ, ਤੇ ਮਾਇਆ ਮੱਖੀ ਦੀ ਤਰ੍ਹਾਂ ਚੰਚਲ ਹੈ। ਤੁਸੀਂ ਵੇਖਿਆ ਕਦੀ ਮੱਖੀ ਬੜੀ ਇੱਕ ਜਗ੍ਹਾ ਤੇ ਟਿਕਦੀ ਨਹੀਂ, ਭਿਣ ਭਿਣ ਕਰਦੀ, ਕਦੀ ਕਿਸੇ ਥਾਂ ਤੇ ਬਹਿ ਜਾਂਦੀ ਹੈ, ਕਦੀ ਕਿਸੇ ਥਾਂ ਤੇ ਬਹਿ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ, ਮੱਖੀ ਰਾਮ ਕੀ ਤੂੰ ਮੱਖੀ, ਜੈ ਦੁਰਗੰਧ ਤਹਾਂ ਤੂੰ ਬੈਸੈ, ਮਹਾਂ ਵੇਖਿਆ ਮਦ ਚਾਖੀ, ਕਿਤੇ ਅਸਥਾਨ ਤੂੰ ਟਿਕਣ ਨਾ ਪਾਵੈ, ਇਹ ਵਿਧ ਦੇਖੀ ਆਖੀ। ਹੇ ਮੱਖੀ, ਤੈਨੂੰ ਇਸ ਤਰ੍ਹਾਂ ਦਾ ਜਾਣਿਆ ਵੇਖਿਆ, ਬਈ ਕਿਤੇ ਵੀ ਤੂੰ ਟੇਕੇ ਨਹੀਂ ਬਹਿੰਦੀ, ਭਟਕਦੀ ਰਹਿੰਦੀ। ਮਾਇਆ ਵੀ ਸਾਧ ਸੰਗਤ ਦੀ ਚੰਚਲ ਸਰੂਪ ਹੈ, ਉਸ ਮਾਇਆ ਦਾ ਵਰਤਾਰਾ ਸਾਰੇ ਸੰਸਾਰ ਵਿੱਚ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਜਿਤਨੇ ਲੋਕ ਹਨ, ਇੰਦਰ ਲੋਕ ਵਿੱਚ ਵੀ ਮਾਇਆ, ਬ੍ਰਹਮ ਲੋਕ ਵਿੱਚ ਵੀ ਮਾਇਆ, ਸ਼ਿਵ ਲੋਕ ਵਿੱਚ ਵੀ ਮਾਇਆ, ਮਾਤ ਲੋਕ ਵਿੱਚ ਵੀ ਮਾਇਆ, ਪਾਤਾਲ ਲੋਕ ਵਿੱਚ ਵੀ ਮਾਇਆ, ਸਭ ਲੋਕਾਂ ਵਿੱਚ, ਸਭ ਬ੍ਰਹਮੰਡਾਂ ਖੰਡਾਂ ਵਿੱਚ ਤੇਰੀ ਮਾਇਆ ਵਰਤ ਰਹੀ ਹੈ। ਹੇ ਵਾਹਿਗੁਰੂ ਜੀ, ਸਾਰੇ ਪੁਰਪੁਰ ਦੇ ਵਿੱਚ ਆਕਾਸ਼ ਦੀ ਨਿਆਈ ਪੁਰਖ ਦਾ ਸਾਧ ਸੰਗਤ ਜੀ ਅਰਥ ਬਹੁਤ ਵੱਡਾ ਹੈ, ਵਿਸਥਾਰ ਵਾਲਾ ਹੈ। ਪੁਰ ਨਾਮ ਨਗਰਾਂ ਦਾ ਹੈ, ਖ ਨਾਮ ਆਕਾਸ਼। ਪੁਰ ਨਾਮ ਨਗਰਾਂ ਦਾ ਹੈ, ਖ ਨਾਮ ਆਕਾਸ਼ ਦਾ ਹੈ। ਜੈਸੇ ਆਕਾਸ਼ ਹਰ ਜਗ੍ਹਾ ਤੇ ਹੁੰਦਾ ਹੈ, ਪਟਿਆਲੇ ਵਿੱਚ ਵੀ ਆਕਾਸ਼ ਹੈ, ਲੁਧਿਆਣੇ ਵਿੱਚ ਵੀ ਆਕਾਸ਼ ਹੈ, ਹਰਿਆਣੇ ਵਿੱਚ ਵੀ ਆਕਾਸ਼ ਹੈ, ਪੰਜਾਬ ਵਿੱਚ ਵੀ ਆਕਾਸ਼ ਹੈ, ਅਮਰੀਕਾ ਕਨੇਡਾ ਜਿੱਥੇ ਮਰਜ਼ੀ ਚਲੇ ਜਾਓ ਆਕਾਸ਼ ਸਭ ਜਗ੍ਹਾ ਤੇ ਹੈ। ਸਾਡੇ ਸਰੀਰ ਦੇ ਅੰਦਰ ਵੀ ਆਕਾਸ਼ ਹੈ, ਜੇ ਆਕਾਸ਼ ਨਾ ਹੋਵੇ ਤੇ ਸੰਸਾਰ ਦੇ ਅੰਦਰ ਤੁਰਨਾ ਫਿਰਨਾ ਵਿਚਰਨਾ ਮੁਸ਼ਕਲ ਹੋ ਜਾਵੇ। ਜਿੱਥੇ ਆਕਾਸ਼ ਨਾ ਨਹੀਂ ਹੁੰਦਾ ਉੱਥੇ ਸਾਧ ਸੰਗਤ ਜੀ ਕੋਈ ਤੁਰ ਫਿਰ ਨਹੀਂ ਸਕਦਾ। ਖੁੱਲੀ ਥਾਂ ਚਾਹੀਦੀ ਹੈ, ਖੁੱਲੀ ਥਾਂ ਨੂੰ ਆਕਾਸ਼ ਕਹਿੰਦੇ ਹਨ। ਆਕਾਸ਼ ਹਰ ਥਾਂ ਤੇ ਹੈ, ਇਸੇ ਤਰ੍ਹਾਂ ਅਕਾਲ ਪੁਰਖ ਵੀ ਹਰ ਥਾਂ ਤੇ ਹੈ। ਪੁਰਪੁਰ ਦੇ ਵਿੱਚ ਵਿਆਪਕ ਹੈ, ਨਗਰ ਨਗਰ ਦੇ ਵਿੱਚ ਵਿਆਪਕ ਹੈ, ਉਹ ਵਿਧਾਤਾ ਪਰਮੇਸ਼ਰ। ਹਾਂਜੀ, ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਤੂੰ ਤਾਂ ਵਾਹਿਗੁਰੂ ਹਰ ਥਾਂ ਤੇ, ਔਰ ਤੇਰੀ ਮਾਇਆ ਬੜੀ ਪ੍ਰਬਲ ਹੈ, ਔਰ ਆਸਾ ਮਨਸਾ ਕਰਕੇ ਜੀਵ ਤੇਰੇ ਤੋਂ ਵਿਛੜੇ ਹੋਏ ਨੇ। ਜਿਨ੍ਹਾਂ ਨੇ ਆਪਣੀ ਹਉਮੈ ਮਾਰ ਲਈ ਉਹਨਾਂ ਦੀ ਮਨਸਾ ਵੀ ਮਨ ਵਿੱਚ ਹੀ ਸਮਾ ਜਾਂਦੀ ਹੈ, ਮਨ ਦੀ ਮਨਸਾ ਲੀਨ ਹੋ ਜਾਂਦੀ ਹੈ, ਔਰ ਸਤਿਗੁਰਾਂ ਦੇ ਸ਼ਬਦ ਦੁਆਰਾ ਉਹਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਜਾਣਨਾ ਕੀਤਾ ਹੈ। ਉਹਨਾਂ ਸੰਤ ਜਨਾਂ ਦੇ ਕੰਮ ਕਾਰ ਸੁੱਤੇ ਸਿੱਧੀ ਅਕਾਲ ਪੁਰਖ ਅਚਿੰਤੇ ਆਪ ਹੀ ਕਰਦੇ ਹਨ। ਉਹਨਾਂ ਨੂੰ ਕੋਈ ਚਿੰਤਾ ਨਹੀਂ ਕਰਨੀ ਪੈਂਦੀ ਵੀ ਸਾਡਾ ਕੰਮ ਕੌਣ ਕਰੇਗਾ, ਕਿਵੇਂ ਕਰੇਗਾ। ਨਾਮਦੇਵ ਜੀ ਦੇ, ਧੰਨੇ ਦੇ, ਹੋਰ ਭਗਤਾਂ ਦੇ ਕਾਰਜ ਪਰਮੇਸ਼ੁਰ ਆਪ ਹੀ ਕਰਦਾ ਰਿਹਾ ਹੈ। ਜਿਨ੍ਹਾਂ ਨੂੰ ਆਪਣੇ ਵਾਹਿਗੁਰੂ ਪ੍ਰਭੂ ਦਾ, ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ, ਪ੍ਰਸਾਦ ਨਾਮ ਕਿਰਪਾ ਦਾ ਹੈ, ਗੁਰੂ ਪ੍ਰਸੰਨ ਹੋਏ, ਸਤਿਗੁਰੂ ਦੀ ਕਿਰਪਾ ਹੋਈ ਤੇ ਹਿਰਦੇ ਚ ਨਾਮ ਵਸ ਗਿਆ, ਜਿਹੜਾ ਸਾਰੇ ਕੰਮ ਸਵਾਰਨ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਕਈ ਲੋਕਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਜਪ ਤਪ ਕੀਤਾ, ਉਹ ਵੱਡੇ ਬਣ ਗਏ। ਉਹਨਾਂ ਨੂੰ ਦੇਖ ਕੇ ਕਈ ਲੋਕ ਸਾੜਾ ਕਰਦੇ ਹਨ ਵੀ ਉਹ ਵੱਡੇ ਕਿਉਂ ਬਣ ਗਏ, ਅਸੀਂ ਵੱਡੇ ਬਣ ਜਾਂਦੇ। ਮਹਾਰਾਜ ਕਹਿੰਦੇ ਭਾਈ, ਜਿਸਨੂੰ ਵਾਹਿਗੁਰੂ ਨੇ ਵੱਡਾ ਬਣਾਇਆ ਉਹ ਵੱਡਾ ਬਣਿਆ, ਆਪਣੇ ਆਪ ਕੋਈ ਵੱਡਾ ਨਹੀਂ ਬਣ ਸਕਦਾ। ਜਿਸਨੂੰ ਸਾਹਿਬ ਵੱਡਾ ਕਰੇ, ਜਿਸਨੂੰ ਵੱਡਾ ਵਾਹਿਗੁਰੂ ਵੱਡਾ ਬਣਾਵੇ ਉਹ ਹੀ ਵੱਡਾ ਬਣੇਗਾ। ਸੋਈ ਵੱਡ ਜਾਣੀ, ਉਸੇ ਨੂੰ ਵੱਡਾ ਜਾਣੋ। ਜੇ ਕੋ ਉਸ ਦੀ ਰੀਸ ਕਰੇ, ਜੇ ਕੋਈ ਮੂਰਖ ਬੰਦਾ ਉਹਦੀ ਰੀਸ ਕਰੇ ਵੀ ਮੈਂ ਵੀ ਵੱਡਾ ਬਣ ਜਾਵਾਂ, ਸੋ ਮੂੜ ਅਜਾਣੇ। ਕਬੀਰ ਸਾਹਿਬ ਜੀ ਮਹਾਰਾਜ ਨੂੰ ਇੱਕ ਸੱਜਣ ਪੁੱਛਦਾ, ਜੀ ਤੁਹਾਡੀ ਬੜੀ ਮਹਿਮਾ ਹੁੰਦੀ ਹੈ, ਭਇਓ ਕਬੀਰ ਕਬੀਰ, ਸਾਰੇ ਪਾਸੇ ਕਬੀਰ ਕਬੀਰ ਹੁੰਦੀ ਰਹਿੰਦੀ ਹੈ, ਤੇ ਮਹਾਰਾਜ ਇਹਦਾ ਕੀ ਕਾਰਨ ਹੈ? ਕਬੀਰ ਸਾਹਿਬ ਕਹਿੰਦੇ, ਸੱਜਣਾ ਸਾਡੇ ਘਰ ਆ ਜਾਈ ਤੇ ਤੈਨੂੰ ਦੱਸਾਂਗੇ ਵੀ ਇਹਦਾ ਕੀ ਕਾਰਨ ਹੈ। ਉਹ ਕਬੀਰ ਸਾਹਿਬ ਦੇ ਘਰ ਆ ਗਿਆ, ਕਹਿੰਦਾ ਮਹਾਰਾਜ ਆਪਣੀ ਵਡਿਆਈ ਦਾ ਕਾਰਨ ਦੱਸੋ। ਕਬੀਰ ਸਾਹਿਬ ਕਹਿੰਦੇ ਆਪਣੀ ਘਰ ਵਾਲੀ ਲੋਹੀ ਨੂੰ ਆਵਾਜ਼ ਮਾਰੀ, ਭਾਗਵਾਨ ਨੇ ਲੋਹੀ ਹੱਥ ਜੋੜ ਕੇ ਆਈ, ਹਾਂ ਮਹਾਰਾਜ ਕੀ ਹੁਕਮ ਹੈ। ਕਬੀਰ ਸਾਹਿਬ ਕਹਿੰਦੇ ਬਾਹਰੋਂ ਛੱਪੜ ਤੋਂ ਮਿੱਟੀ ਲੈ ਕੇ ਆਓ। ਮਾਤਾ ਲੋਹੀ ਜੀ ਗਏ, 2-3 ਕਿਲੋ ਸੇਰ ਮਿੱਟੀ ਲੈ ਆਏ ਤੇ ਕਹਿੰਦੇ ਜੀ ਮਿੱਟੀ ਹਾਜ਼ਰ ਹੋ ਗਈ। ਕਬੀਰ ਸਾਹਿਬ ਕਹਿੰਦੇ ਮੋਗਰੀ ਨਾਲ ਇਹਨੂੰ ਕੁੱਟ ਕੇ ਬਰੀਕ ਕਰ ਲਓ। ਉਹਨਾਂ ਨੇ ਮਿੱਟੀ ਕੁੱਟ ਕੇ ਬਰੀਕ ਕਰ ਲਈ। ਕਹਿੰਦੇ ਹੁਣ ਇਹਨੂੰ ਕੱਪੜ ਛਾਣ ਕਰ ਲਓ। ਮਾਤਾ ਲੋਹੀ ਜੀ ਨੇ ਕੱਪੜ ਛਾਣ ਵੀ ਕਰ ਲਈ। ਬਰੀਕ ਮਿੱਟੀ ਜਦੋਂ ਕੱਪੜੇ ਚੋਂ ਛਾਣੀ, ਕਹਿੰਦੇ ਹੁਣ ਕਹਿੰਦੇ ਅੰਦਰ ਜਿਹੜਾ ਕੁਝ ਘਿਓ ਪਿਆ ਹੈ ਉਹ ਲਿਆ ਕੇ ਇਸ ਮਿੱਟੀ ਚ ਪਾ ਦਿਓ ਤੇ ਇਹਨੂੰ ਗੁੰਨ ਦਿਓ। ਮਾਤਾ ਲੋਹੀ ਜੀ ਨੇ ਘਿਓ, ਵਾਹਵਾ ਕਿਲੋ 1.5 ਕਿਲੋ ਘਿਓ ਸੀਗਾ, ਉਹ ਕੁਝਾ ਮੂਧਾ ਕਰਕੇ ਮਿੱਟੀ ਦੇ ਵਿਚ ਪਾਇਆ, ਗੁੰਨ ਦਿੱਤਾ। ਕਬੀਰ ਸਾਹਿਬ ਕਹਿੰਦੇ ਸੱਜਣਾ ਬਸ ਸਾਡੀ ਵਡਿਆਈ ਦਾ ਇਹੀ ਕਾਰਨ ਹੈ। ਕਹਿਣ ਦਾ ਤਾਂ ਮਤਲਬ ਇਹ ਸੀ ਵੀ ਇੱਕ ਨੇ ਕਹੀ, ਦੂਏ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਜਿੱਥੇ ਦੋਵੇਂ ਜੀਵਾਂ ਦੀ ਪਤੀ ਪਤਨੀ ਦੀ ਸੁਰ ਰਲਦੀ ਹੈ, ਧਰਮ ਕਰਮ ਹੈ ਘਰ ਦੇ ਵਿਚ, ਉਥੇ ਸਵਰਗ ਬਣਿਆ ਹੋਇਆ, ਉਹਦੀ ਹਰ ਕੋਈ ਵਡਿਆਈ ਕਰਦਾ। ਜਿੱਥੇ ਕਿਸੇ ਦਾ ਮੂੰਹ ਕਿਸੇ ਪਾਸੇ ਹੋਵੇ, ਕਿਸੇ ਦਾ ਮੂੰਹ ਕਿਸੇ ਪਾਸੇ ਹੋਵੇ, ਉਥੇ ਕਦੀ ਵਡਿਆਈ ਸੋਭਾ ਹੋ ਨਹੀਂ ਸਕਦੀ। ਉਹ ਬੰਦਾ ਕਹਿਣ ਲੱਗਾ ਇਹ ਤਾਂ ਕੰਮ ਸੌਖਾ ਹੀ ਹੈ, ਜਿਸ ਕਰਕੇ ਵਡਿਆਈ ਹੁੰਦੀ ਹੈ ਤਾਂ ਮੈਂ ਵੀ ਆਪਣੀ ਵਡਿਆਈ ਕਰਾ ਲਵਾਂਗਾ। ਘਰ ਗਿਆ, ਘਰ ਵਾਲੀ ਨੂੰ ਆਵਾਜ਼ ਮਾਰੀ, ਉਹ ਸੜਦੀ ਬਲਦੀ ਚੁੱਲ੍ਹੇ ਚੋਂ ਕੰਮ ਛੱਡ ਕੇ ਆਈ, ਹਾਂ ਕੀ ਕੰਮ ਹੈ? ਕਹਿੰਦੇ ਜੀ ਮਿੱਟੀ ਲਿਆ। ਉਹ ਕਹਿੰਦੀ ਸਿਰ ਚ ਮਾਰਨੀ ਹੈ? ਕਹਿੰਦੇ ਨਹੀਂ, ਤੂੰ ਲੈ ਕੇ ਆ। ਔਖੀ ਸੌਖੀ ਮਿੱਟੀ ਲੈ ਆਈ, ਮਿੱਟੀ ਲਿਆ ਕੇ ਕਹਿੰਦੀ ਆ ਲੈ ਆਈ ਮਿੱਟੀ ਮੈਂ। ਕਹਿੰਦਾ ਮੋਗਰੀ ਲੈ ਕੇ ਇਹਨੂੰ ਕੁੱਟ। ਉਹਨੇ ਫਿਰ ਪੁੱਛਿਆ ਵੀ ਕਿਉਂ? ਕਹਿੰਦਾ ਕਿਉਂ ਨਹੀਂ ਕੁੱਟ? ਉਹ ਕੁੱਟ ਕੇ ਕਹਿੰਦਾ ਹੁਣ ਕੱਪੜ ਛਾਣ ਕਰ। ਉਹ ਕਹਿੰਦੀ ਇਹ ਕਿਹੜਾ ਮੈਦਾ ਵੀ ਜਿਹੜਾ ਇਹਨੂੰ ਕੱਪੜ ਛਾਣ ਕਰਾਂ ਮੈਂ? ਪੂੜੀਆਂ ਪਕਾਉਣੀਆਂ ਇਹਦੀਆਂ ਕੋਈ? ਕਹਿੰਦੀ ਨਹੀਂ, ਇਹ ਤਾਂ ਤੈਨੂੰ ਕੱਪੜ ਛਾਣ ਕਰਨੀ ਪਏਗੀ। ਉਹਨੇ ਕੱਪੜ ਛਾਣ ਵੀ ਔਖੀ ਸੌਖੀ ਨੇ ਕਰ ਦਿੱਤੀ। ਕਹਿੰਦੀ ਹੁਣ ਇਹਦੇ ਚ ਨਾ ਘਿਓ ਲਿਆ ਕੇ ਮਿਲਾ ਕੇ ਤੇ ਗੁੰਨ ਦੇ। ਬਸ ਫਿਰ ਤਾਂ ਬੀਬੀ ਕੋਠੇ ਤੇ ਚੜ ਗਈ, ਰੌਲਾ ਪਾਉਣ ਲੱਗ ਪਈ, ਓਏ ਲੋਕੋ ਮੇਰਾ ਘਰ ਵਾਲਾ ਪਾਗਲ ਹੋ ਗਿਆ, ਇਹਨੂੰ ਭੂਤ ਚਿੰਬੜ ਗਏ, ਇਹਦਾ ਤਾਂ ਦਿਮਾਗ ਖਰਾਬ ਹੋ ਗਿਆ। ਕਹਿੰਦਾ ਮਿੱਟੀ ਚ ਘਿਓ ਪਾ ਦਿਓ। ਜਿਹੜੀ ਮਾੜੀ ਮੋਟੀ ਇੱਜ਼ਤ ਹੈ ਸੀ ਉਹ ਵੀ ਮਿੱਟੀ ਚ ਮਿਲ ਗਈ। ਸੋ ਮਹਾਰਾਜ ਕਹਿੰਦੇ ਉਹਨਾਂ ਦੀ ਰੀਸ ਕਰੇ ਸੋ ਵੀ ਗੁੱਚਾ। ਜਿਹੜੇ ਰੱਬ ਦੇ ਪਿਆਰੇ ਹਨ ਉਹ ਰੱਬ ਨੇ ਵੱਡੇ ਬਣਾਏ ਹਨ। ਜੇ ਕੋਈ ਮੂਰਖ ਉਹਨਾਂ ਦੀ ਰੀਸ ਕਰੇਗਾ, ਉਹਨਾਂ ਦੀ ਚਾਲ ਚੱਲ ਕੇ ਸਮਝੇ ਵੀ ਮੈਂ ਉਹਨਾਂ ਵਰਗਾ ਬਣ ਜਾਵਾਂ, ਨਹੀਂ ਬਣ ਸਕਦਾ। ਸੋ ਮੂੜ ਅਜਾਣੀ ਉਹ ਮੂਰਖ ਹੈ ਜਿਨ੍ਹਾਂ ਦੀ ਰਾਖੀ ਅਕਾਲ ਪੁਰਖ ਕਰਦਾ ਹੈ, ਉਹਨਾਂ ਦੀ ਰੀਸ ਅਸੀਂ ਸੰਸਾਰੀ ਲੋਕ ਨਹੀਂ ਕਰ ਸਕਦੇ। ਸਤਿਗੁਰੂ ਗਰੀਬ ਨਿਵਾਸ ਜੀ ਬਚਨ ਕਰਦੇ ਹਨ ਕਿ ਬਿਨਾਂ ਸਤਿਗੁਰੂ ਜੀ ਦੀ ਸੇਵਾ ਕੀਤੇ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਆਪਣ ਲਿਆ ਜੇ ਮਿਲਿਆ ਵਿਛੜ ਕਿਉਂ ਰੋਵਣ? ਜੇ ਆਪਣੇ ਯਤਨਾਂ ਨਾਲ ਰੱਬ ਮਿਲ ਜਾਂਦਾ ਤੇ ਵਿਛੜ ਕੇ ਕਿਉਂ ਰੋਂਦੀ ਦੁਨੀਆ? ਆਪਣੇ ਆਪ ਨਹੀਂ ਕਿਸੇ ਨੂੰ ਮਿਲਦਾ, ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤੀ ਹੁੰਦੀ ਹੈ। ਮਨਮੁਖ ਮਨ ਦੇ ਮਗਰ ਲੱਗੇ ਹੋਏ ਭੌਂਕ ਭੌਂਕ ਕੇ ਮਰ ਜਾਂਦੇ, ਜਿਵੇਂ ਕੁੱਤੇ ਭੌਂਕ ਭੌਂਕ ਕੇ ਪਟਕ ਪਟਕ ਕੇ ਮਰ ਜਾਂਦੇ। ਇਸੇ ਤਰ੍ਹਾਂ ਸਾਧ ਸੰਗਤ ਜੀ ਮਨਮੁੱਖਾਂ ਦੀ ਦਸ਼ਾ ਕੁੱਤਿਆਂ ਵਰਗੀ ਦੱਸੀ ਹੈ ਮਹਾਰਾਜ ਨੇ। ਉਹ ਕਹਿੰਦੇ ਭੌਂਕ ਭੌਂਕ ਕੇ ਆਪਣਾ ਸੰਗ ਪਾੜ ਲੈਂਦੇ, ਕਿਸੇ ਦਾ ਸਵਾਰ ਨਹੀਂ ਸਕਦੇ, ਕੁਝ ਵਿਗਾੜ ਵੀ ਨਹੀਂ ਸਕਦੇ, ਸਿਰਫ ਆਪਣੀ ਅੱਗ ਵਿਚ ਆਪ ਹੀ ਸੜਦੇ ਰਹਿੰਦੇ ਹੈ। ਆਉਂਦੇ ਨੇ ਦੁਨੀਆਂ ਤੇ ਚਲੇ ਜਾਂਦੇ ਨੇ ਪਰ ਟਿਕਾਣਾ ਨਹੀਂ ਮਿਲਦਾ, ਦੁੱਖਾਂ ਵਿਚ ਦੁਖੀ ਹੁੰਦੇ ਰਹਿੰਦੇ ਨੇ। ਦੁੱਖ ਮੈਂ ਦੁੱਖ ਸਮਾਈ, ਦੁੱਖਾਂ ਵਿਚ ਦੁਖੀ ਹੋ ਹੋ ਕੇ ਮਰਦੇ ਰਹਿੰਦੇ ਨੇ ਪਚ ਪਚ ਕੇ। ਗੁਰਮੁਖ ਹੋਵੇ ਅੰਮ੍ਰਿਤ ਪੀਵੇ, ਦੂਜੇ ਪਾਸੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਗੁਰੂ ਦਾ ਅੰਮ੍ਰਿਤ ਪੀਂਦੇ ਨੇ, ਨਾਮ ਜਪਦੇ ਨੇ, ਸੁਤੇ ਸਿੱਧ, ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ, ਸਹਿਜ ਹੀ ਸੁਭਾਵਕ ਹੀ ਸੱਚ ਸਰੂਪ ਵਾਹਿਗੁਰੂ ਚ ਲੀਨ ਹੋ ਜਾਂਦੇ ਨੇ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਉਪਾਈ। ਨਾਮ ਅੰਮ੍ਰਿਤ ਦੀ ਕਲਾ ਹੈ ਕਿ ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ, ਅਮਰ ਸਰੂਪ ਪਰਮੇਸ਼ਰ ਚ ਲੀਨ ਹੋ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਬਿਨਾਂ ਗੁਰੂ ਦੀ ਸੇਵਾ ਕੀਤਿਆਂ ਜਨਮ ਮਰਨ ਨੇ ਖੇੜਾ ਕੋਈ ਨਹੀਂ ਛੱਡਣਾ। ਬਿਨਾਂ ਗੁਰੂ ਦੀ ਸ਼ਰਨ ਪਏ ਤੋਂ ਜਨਮ ਮਰਨ ਦਾ ਬੰਧਨ ਨਹੀਂ ਕੱਟਿਆ ਜਾਣਾ, ਇਹ ਚੱਕਰ ਨਹੀਂ ਮੁੱਕਣਾ। ਜਮ ਜਮ ਮਰੈ, ਮਰੈ ਫਿਰ ਜੰਮੈ, ਜਮ ਜਮ ਕੇ ਮਰਨਾ, ਮਰ ਮਰ ਕੇ ਫਿਰ ਜੰਮਣਾ। ਕਈ ਲੋਕ ਦੁਨੀਆ ਦੀ ਸਮੱਸਿਆ ਤੋਂ ਤੰਗ ਆ ਜਾਂਦੇ ਨੇ, ਕਹਿੰਦੇ ਵੀ ਮੈਂ ਬੜਾ ਤੰਗ ਆ ਗਿਆ ਤੇ ਮੈਂ ਹੁਣ ਮਰ ਜਾਵਾਂ, ਆਤਮ ਹੱਤਿਆ ਕਰ ਲੈਂਦੇ ਨੇ। ਕੋਈ ਜ਼ਹਿਰ ਖਾ ਕੇ, ਕੋਈ ਗੱਡੀ ਥੱਲੇ ਸਿਰ ਦੇ ਕੇ, ਕੋਈ ਨਹਿਰ 'ਚ ਛਾਲ ਮਾਰ ਦਿੰਦਾ, ਕੋਈ ਬਿਜਲੀ ਨੂੰ ਹੱਥ ਲਾ ਲੈਂਦਾ। ਗੱਲ ਕੀ, ਮਰਨ ਦਾ 100 ਤਰੀਕਾ ਲੱਭ ਕੇ ਇਹ ਸੋਚਦੇ ਨੇ ਵੀ ਮਰਨ ਤੋਂ ਬਾਅਦ ਅਸੀਂ ਟੈਨਸ਼ਨ ਤੋਂ, ਚਿੰਤਾ ਤੋਂ ਬੇਫਿਕਰ ਹੋ ਜਾਵਾਂਗੇ। ਪਰ ਉਹਨਾਂ ਮੂਰਖਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਐਤਕੀ ਮਰਨ ਨਾਲ ਕਿਹੜਾ ਖੇੜਾ ਛੁੱਟ ਚੱਲਿਆ, ਅੱਗੇ ਫਿਰ ਜਨਮ ਤਿਆਰ ਹੈ, ਫਿਰ ਕਿਸੇ ਹੋਰ ਜੂਨੀ 'ਚ ਪੈਣਗੇ, ਉੱਥੇ ਦੀਆਂ ਸਮੱਸਿਆਵਾਂ ਨਾਲ ਲੜਨਗੇ। ਇਹ ਸਮੱਸਿਆਵਾਂ ਤਾਂ ਚੱਲਦੀਆਂ ਰਹਿਣੀਆਂ ਨੇ, ਇਹਨਾਂ ਦਾ ਸਮਾਧਾਨ ਇੱਕੋ ਹੀ ਹੈ, ਗੁਰੂ ਦੀ ਸ਼ਰਨ ਪਵੋ, ਨਾਮ ਜਪੋ। ਮਹਾਰਾਜ ਕਹਿੰਦੇ ਇਸ ਤੋਂ ਬਿਨਾਂ ਇਹ ਸਮੱਸਿਆਵਾਂ ਨਹੀਂ ਜਾਂਦੀਆਂ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਬਿਨਾਂ ਗੁਰੂ ਦੀ ਸ਼ਰਨ ਪਿਆ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ। ਮਹਾਰਾਜ ਸਾਹਿਬ ਕਹਿੰਦੇ ਭਾਵੇਂ ਕੋਈ ਅਨੇਕਾਂ ਕਰਮ ਵੱਡੇ ਤੋਂ ਵੱਡੇ ਕਰ ਲਵੇ, ਨਾਮ ਸਿਮਰਨ ਤੋਂ ਬਿਨਾਂ, ਗੁਰੂ ਦੀ ਸ਼ਰਨ ਤੋਂ ਪਿਆ ਪਏ ਬਿਨਾਂ, ਹੋਰ ਕਈ ਤੀਰਥ ਕਰਦੇ ਨੇ ਕਿ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਘਰ ਰਾਤੀ, ਵਰਤਨੇਮ ਕਰੈ ਬਹੁ ਪਾਤੀ। ਇੰਨਾ ਕੁਝ ਕਰ ਲਿਆ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਗੁਰੂ ਦੀ ਸ਼ਰਨ ਪੈ ਕੇ ਨਾਮ ਜਪਣ ਨਾਲ ਜੋ ਪ੍ਰਾਪਤੀ ਹੁੰਦੀ ਹੈ ਉਹ ਹੋਰ ਕਰਮ ਕਾਂਡਾਂ ਨਾਲ ਨਹੀਂ ਹੁੰਦੀ। ਮਹਾਰਾਜ ਸਾਹਿਬ ਕਹਿੰਦੇ ਬਹੁਤੇ ਲੋਕ ਵਿਚਾਰ ਵੇਦ ਪੜ੍ਹਦੇ ਨੇ, 6 ਸ਼ਾਸਤਰ ਪੜ੍ਹਦੇ ਨੇ, 27 ਸਿਮਰਤੀਆਂ ਵੀ ਪੜ੍ਹਦੇ ਨੇ, 18 ਪੁਰਾਣ ਪੜ੍ਹਦੇ ਨੇ, ਵਿਦਵਾਨ ਬੜੇ ਬਣ ਜਾਂਦੇ ਨੇ ਤੇ ਪੜ੍ਹ ਲਿਖ ਕੇ ਬਾਅਦ ਝਗੜੇ ਕਰਦੇ ਨੇ। ਪੜ੍ਹ ਕੇ ਸਾਧ ਸੰਗਤ ਜੀ ਨਿਮਰਤਾ ਆਉਣੀ ਚਾਹੀਦੀ ਹੈ, ਪਰ ਲੋਕਾਂ 'ਚ ਪੜ੍ਹ ਕੇ ਹੰਕਾਰ ਆ ਜਾਂਦਾ ਹੈ। ਪੜ੍ਹ ਕੇ ਆਪਣੇ ਦਿਮਾਗ ਵਿੱਚੋਂ ਸ਼ੰਕੇ ਮਿਟਣੇ ਚਾਹੀਦੇ ਨੇ, ਪਰ ਅੱਜ ਕੱਲ੍ਹ ਯੁੱਗ ਦੀ ਪੜ੍ਹਾਈ ਐਸੀ ਕਿ ਸ਼ੰਕੇ ਵੱਧ ਰਹੇ ਨੇ। ਪੜ੍ਹੇ ਲਿਖੇ ਬੰਦੇ ਦਾ ਇਹ ਵੀ ਫਰਜ਼ ਹੈ ਕਿ ਜਿੱਥੇ ਆਪਣੇ ਸ਼ੰਕੇ ਮਿਟਾਏ ਨੇ ਦੂਜਿਆਂ ਦੇ ਸ਼ੰਕੇ ਵੀ ਮਿਟਾਉਣ ਦਾ ਯਤਨ ਕਰੇ। ਪਰ ਹੁਣ ਜਿਹੜੇ ਵਿਦਵਾਨ ਪ੍ਰੋਫੈਸਰ ਸਾਡੇ ਹਨ ਉਹ ਇਹੋ ਜਿਹੇ ਕਾਲੇ ਲੇਖ ਲਿਖਦੇ ਹਨ ਵੀ ਆਪ ਤਾਂ ਸ਼ੰਕੇ ਪਾਉਂਦੇ ਹੀ ਨੇ, ਮਨ ਵਿੱਚ ਹੈ ਹੀ ਨੇ, ਦੂਜਿਆਂ ਦੇ ਵੀ ਪਾਈ ਜਾਂਦੇ ਤੇ ਇੱਕੋ ਹੀ ਦੌੜ ਹੈ ਵੀ ਮੇਰੀਆਂ 12 ਕਿਤਾਬਾਂ ਛਿਪ ਗਈਆਂ, ਮੇਰੀਆਂ 18 ਛਪ ਗਈਆਂ, ਕਿਤਾਬਾਂ 'ਚ ਹੈ ਕੁਛ ਵੀ ਨਹੀਂ ਸਿਵਾਏ ਸ਼ੰਕਿਆਂ ਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੜ੍ਹਾਈ ਕਰਕੇ ਸ਼ੰਕਾ ਰੱਖਣਾ ਔਰ ਦੂਜੇ ਦੇ ਮਨ ਵਿੱਚ ਸ਼ੰਕਾ ਪਾਉਣਾ ਇਹ ਬਹੁਤ ਵੱਡਾ ਪਾਪ ਹੈ। ਜਿਵੇਂ ਸੱਪ ਨੂੰ ਮਣੀ ਲੱਭ ਜਾਂਦੀ ਹੈ ਤੇ ਉਹ ਸੱਪ ਮਣੀ ਤੋਂ ਫਾਇਦਾ ਨਹੀਂ ਲੈਂਦਾ, ਬਲਕਿ ਉਹਦਾ ਉਹ ਇੰਨਾ ਕੁ ਫਾਇਦਾ ਉਠਾਉਂਦਾ ਹੈ ਵੀ ਉਹ ਸੱਪ ਮਣੀ ਆਪਣੀ ਕੱਢ ਕੇ ਰੱਖ ਦਿੰਦਾ, ਉੱਤੇ ਕੀੜੇ ਆ ਜਾਂਦੇ ਆ ਤੇ ਉਹ ਸੱਪ ਉਹਨਾਂ ਕੀੜਿਆਂ ਨੂੰ ਖਾ ਕੇ ਆਪਣਾ ਢਿੱਡ ਭਰ ਲੈਂਦਾ। ਉਹ ਸੱਪ ਉਸ ਮਣੀ ਤੋਂ ਕੋਈ ਬਹੁਤਾ ਫਾਇਦਾ ਨਹੀਂ ਉਠਾ ਸਕਦਾ। ਇਸੇ ਤਰ੍ਹਾਂ ਜਿਹੜੇ ਅੱਜ ਦੇ ਵਿਦਵਾਨ ਹਨ ਕਲਯੁਗ ਦੇ, ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਵਿਦਵਾਨ ਬਣ ਗਏ ਤੇ ਹੁਣ ਤਾਂ ਸਾਧ ਸੰਗਤ ਜੀ ਹੋਰ ਇੱਕ ਵਿਦਵਾਨਾਂ ਦੇ ਵਿੱਚ ਕਮਜ਼ੋਰੀ ਐਸੀ ਆ ਗਈ, ਪੜ੍ਹਨ ਦੀ ਵੀ ਲੋੜ ਕੋਈ ਨਹੀਂ, ਇੰਡੈਕਸ ਬਣੇ ਹੋਏ ਨੇ, ਕੰਪਿਊਟਰ ਤੇ ਪੰਕਤੀ ਦੇਖੋ ਤੇ ਉਹ ਵੀ ਫਿੱਟ ਕਰ ਦਿਓ। ਕਈ ਵਿਦਵਾਨ ਬੜੇ ਆ, ਪਿੱਛੇ ਜੀ ਸਰਦਾਰ ਗੁਰਬਖਸ਼ ਸਿੰਘ ਇੱਕ ਕਾਲਾ ਅਫਗਾਨਾ, ਉਹਨੇ 10 ਕਿਤਾਬਾਂ ਲਿਖੀਆਂ ਵੀ ਬੜਾ ਗੁਰਬਾਣੀ ਦੇ ਪ੍ਰਮਾਣ ਦਿੱਤੇ। ਉਹ ਕਿਵੇਂ ਦਿੱਤੇ ਵੀ ਕੋਸ਼ ਬਣੇ ਹਨ, ਇੰਡੈਕਸ ਬਣੇ ਹਨ, ਜਿੱਦਾਂ ਦੀ ਪੰਕਤੀ ਲੱਭਣੀ ਹੋਵੇ ਉੱਦਾਂ ਦੀ ਲੱਭ ਕੇ ਅਤੇ ਜਿੱਥੇ ਮਰਜ਼ੀ ਲਿਖ ਦਿਓ ਅਤੇ ਸਮਝ ਸਾਡੇ ਸਿੱਖ ਸਮਝ ਇਹੀ ਸਮਝੀ ਜਾਂਦੇ ਆ ਪਾਠਕ ਵੀ ਬੜਾ ਵਿਦਵਾਨ ਹੈ, ਇਹਨੇ ਬੜੀਆਂ ਗੁਰਬਾਣੀ ਦੀਆਂ ਮਿਸਾਲਾਂ ਦਿੱਤੀਆਂ, ਹਰ ਜਗ੍ਹਾ 'ਤੇ ਪੰਜ ਪੰਜ ਸ਼ਬਦ ਲਿਖ ਦਿੱਤੇ ਆ। ਸਤਿਸੰਗ ਜੀ, ਸ਼ਬਦ ਲਿਖਣ ਨਾਲ ਗੱਲ ਨਹੀਂ ਬਣਦੀ, ਸ਼ੰਕਾ ਮਿਟਾਉਣ ਨਾਲ ਗੱਲ। ਮਹਾਰਾਜ ਕਹਿੰਦੇ, ਉਤਰ ਗਿਆ ਮੇਰੇ ਮਾਨਕਾ ਸੰਸਾ ਜਪਤੇ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸੰਸਾ ਮਿਟਣਾ ਚਾਹੀਦਾ, ਪਰ ਉਹ ਤਾਂ ਖੁਦ ਸੰਸੇ ਵਿੱਚ ਹੈ ਅਤੇ ਦੂਜਿਆਂ ਨੂੰ ਸੰਸੇ ਪਾ ਰਿਹਾ ਹੈ। ਇਹੋ ਜਿਹੇ ਚੁੰਚ ਗਿਆਨੀ ਬਾਰੇ ਮਹਾਰਾਜ ਕਹਿੰਦੇ ਹੈ, ਵੇਦ ਪੜ੍ਹੇ ਤਾਂ ਵਾਦ ਵਿਖਾਣੇ, ਵੇਦ ਵੀ ਪੜ੍ਹਦਾ ਲੋਕਾਂ ਨਾਲ ਬਹਿਸ਼ ਕਰਦਾ, ਬਿਨ ਹਰ ਪੱਤ ਗਵਾਈ, ਬਿਨਾਂ ਹਰੀ ਦੇ ਨਾਮ ਦੇ ਆਪਣੀ ਇੱਜ਼ਤ ਪੱਤ ਗਵਾ ਲੈਂਦਾ ਹੈ। ਮਹਾਰਾਜ ਕਹਿੰਦੇ, ਸਤਿਗੁਰੂ ਨਾਨਕ ਸਾਹਿਬ ਜੀ ਸੱਚੇ ਹਨ ਔਰ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਸੱਚੀ, ਇਹ ਆਪਣੇ ਅੰਦਰ ਗੁਰੂ ਕੇ ਸਿੱਖ ਨੇ ਵਿਸ਼ਵਾਸ ਬਣਾਉਣਾ ਹੈ। ਪ੍ਰਮਾਣਗਤ ਸੰਸੇ ਅਤੇ ਪਰਮੇਗਤ ਸੰਸੇ ਇਹ ਮਿਟਾਉਣੇ ਹਨ। ਪ੍ਰਮਾਣਗਤ ਸੰਸਾ ਕੀ ਹੁੰਦਾ ਹੈ? ਵੀ ਜੋ ਸਾਡੇ ਗੁਰੂ ਦੀ ਬਾਣੀ ਹੈ ਇਹਦੇ 'ਤੇ ਕੋਈ ਸ਼ੰਕਾ ਨਾ ਹੋਵੇ, ਪ੍ਰਮਾਣ ਦੇ ਉੱਤੇ ਵਿਸ਼ਵਾਸ ਹੋਵੇ ਵੀ ਇਹ ਮਹਾਰਾਜ ਸਾਹਿਬ ਦੀ ਬਾਣੀ ਸੱਚੀ ਸੱਚੀ ਹੈ। ਅਤੇ ਪਰਮੇਗਤ ਸੰਸੇ, ਜਿਸ ਵਾਹਿਗੁਰੂ ਪਰਮੇਸ਼ਵਰ ਦਾ ਗਿਆਨ ਪ੍ਰਾਪਤ ਕਰਨਾ ਹੈ ਉਹਦੇ ਬਾਰੇ ਵੀ ਕੋਈ ਸੰਸਾ ਨਾ ਰਹੇ। ਇਹ ਸੰਸੇ ਦੀ ਨਿਵਿਰਤੀ ਪਹਿਲਾਂ ਪ੍ਰਮਾਣਗਤ ਸੰਸਾ ਮਿਟਾਉਣਾ ਪਵੇਗਾ, ਗੁਰਬਾਣੀ ਉੱਤੇ ਪੂਰਨ ਭਰੋਸਾ ਕਰਨਾ ਪਵੇਗਾ, ਫਿਰ ਪਰਮੇਗਤ ਸੰਸਾ ਆਪੇ ਹੀ ਮਿਟ ਜਾਏਗਾ। ਸੱਚਾ ਸਤਿਗੁਰੂ ਸਾਚੀ ਜਿਸ ਬਾਣੀ, ਸਾਡੇ ਗੁਰੂ ਨਾਨਕ ਸਾਹਿਬ ਜੀ ਸੰਪੂਰਨ ਸੱਚ ਹਨ, ਸੱਚੇ ਹਨ ਅਤੇ ਉਹਨਾਂ ਦੀ ਬਾਣੀ ਸੱਚੀ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਮੇਲਾ। ਪਹਿਲਾਂ ਗੁਰੂ ਕੇ ਸਿੱਖ ਨੂੰ ਗੁਰਬਾਣੀ ਦੇ ਇੰਨਾ ਵਿਸ਼ਵਾਸ ਕਰਨਾ ਪਵੇਗਾ, ਫਿਰ ਗੁਰਬਾਣੀ ਦਾ ਅਭਿਆਸ ਕਰਨਾ ਪਵੇਗਾ, ਫਿਰ ਉਸ ਨੂੰ ਸਮਝ ਸੋਝੀ ਆਵੇਗੀ ਔਰ ਸਤਿਗੁਰਾਂ ਦੀ ਬਾਣੀ ਦਾ ਆਸਰਾ ਲੈਣ ਨਾਲ, ਗੁਰੂ ਦੀ ਸ਼ਰਨ ਪੈਣ ਨਾਲ ਜੀਵ ਦਾ ਛੁਟਕਾਰਾ ਹੁੰਦਾ ਹੈ, ਉਹ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਹਰੀ ਵਾਹਿਗੁਰੂ ਦਾ ਨਾਮ ਵਸਿਆ ਹੈ ਉਹ ਗੁਰਮੁਖ ਜਨ ਵਾਹਿਗੁਰੂ ਦੀ ਦਰਗਾਹ 'ਚ ਸੱਚੇ ਸਾਬਤ ਹੁੰਦੇ ਨੇ। ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਦੇ ਦਰ ਦੇ ਉੱਤੇ ਸੱਚੇ ਸਾਬਤ ਹੁੰਦੇ ਹਨ, ਸੱਚੇ ਦਰ ਤੇ ਸਜਿਆਰ ਹੁੰਦੇ ਹਨ, ਉਹਨਾਂ ਸੰਤ ਜਨਾਂ ਦੀ ਸੋਭਾ ਜੁਗਾਂ ਜੁਗਾਂਤਰਾਂ ਤੋਂ ਹੁੰਦੀ ਆ ਰਹੀ ਹੈ, ਹੁੰਦੀ ਰਹੇਗੀ। ਉਹਨਾਂ ਦੀ ਸੋਭਾ ਵਡਿਆਈ ਨੂੰ ਕੋਈ ਮਿਟਾ ਨਹੀਂ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ, ਇਹੋ ਜਿਹੇ ਸੰਤ ਜਨਾਂ ਦੇ, ਗੁਰਮੁਖ ਜਨਾਂ ਦੇ ਅਸੀਂ ਸਦੀਵ ਕਾਲ ਬਲਿਆਰੇ ਜਾਂਦੇ ਹਾਂ, ਜਿਨ੍ਹਾਂ ਨੇ ਆਪਣੇ ਮਨ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਧਾਰਨ ਕੀਤਾ ਹੈ। ਸੋ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ, ਇਹਦੀ ਵਿਚਾਰ ਕਰਨ ਦਾ ਦਾਅਵਾ ਤਾਂ ਕੋਈ ਨਹੀਂ ਕਰ ਸਕਦਾ। ਬਾਕੀ ਅੱਜ ਦੇ ਸ਼ਬਦ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਹਰੀ ਦੀ ਵਡਿਆਈ ਵੱਡੀ ਹੈ, ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਔਰ ਜੇ ਕੋਈ ਨਿਮਾਣਾ ਹੋ ਕੇ ਸ਼ਰਨ ਪਵੇਗਾ, ਗੁਰਬਾਣੀ ਦਾ ਅਭਿਆਸ ਕਰੇਗਾ, ਸਤਿਗੁਰੂ ਗਰੀਬ ਨਿਵਾਜ ਉਸ 'ਤੇ ਕਿਰਪਾ ਕਰਨਗੇ, ਉਸਦਾ ਹਲਤ ਪਲਤ ਸਵਾਰ ਦੇਣਗੇ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆਏ।